ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਉ ਹਿਰਦੈ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸ਼ੀਸਾ ਪੁਨ ਪੁਨ ਸ਼ੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿੰਦਕ ਜੇ ਨਿੰਦਾ ਕਰੈ ਕੀਰਤ ਛੋਟ ਨਾ ਹੋਏ ਜਿਉਂ ਦੁਰਾਏ ਸਸ ਪਤਰ ਸੋ ਸਾਧਿਓ ਜਾਏ ਨਾ ਸੋਏ
ਸ਼ਹਿਨਸ਼ਾਹੇ ਅਰਧੋ ਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬੜੇ ਸੁੰਦਰ ਅੰਦਾਜ਼ ਵਿਚ ਔਰ ਬੜੀ ਮਿੱਠੀ ਆਵਾਜ਼ ਵਿਚ ਉਹ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਇਸ ਅੰਦਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਬੜੀ ਵੱਡੀ ਘਾਲਣਾ ਘਾਲ ਕੇ ਇਹ ਮਹਾਨ ਗ੍ਰੰਥ ਸਿੱਖ ਜਗਤ ਨੂੰ ਦਿੱਤਾ। ਪ੍ਰਸੰਗ ਚੱਲ ਰਿਹਾ ਸੀ ਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਕੁਛ ਸਰੋਤਿਆਂ ਨੇ ਸਵਾਲ ਕੀਤੇ ਨੇ ਕਿ ਹੋਰ ਇਤਿਹਾਸ ਪੜ੍ਹਨੇ ਆ ਉਹਦੇ ਵਿੱਚ ਬਹੁਤ ਸਾਰੇ ਪੋਥੀਆਂ ਆਉਂਦੀਆਂ ਇਤਿਹਾਸ ਦੀਆਂ, ਉਹਦੇ ਵਿੱਚ ਕੁਝ ਬਦਲ ਕੇ ਵਰਣਨ ਕੀਤਾ ਗਿਆ ਤੇ ਤੁਸੀਂ ਹੋਰ ਤਰ੍ਹਾਂ ਇਤਿਹਾਸ ਦਾ ਵਰਣਨ ਕਰਦੇ ਹੋ, ਇਹ ਕਿਉਂ? ਉਹਨਾਂ ਨੇ ਫਿਰ ਦੱਸਣਾ ਕੀਤਾ, ਕਹਿਣ ਲੱਗੇ ਕਿ ਜਿਹੜੀ ਪਹਿਲੀ ਭਾਈ ਬਾਲਾ ਜੀ ਵਾਲੀ ਸਾਖੀ ਸੀ ਉਸ ਨੂੰ ਬਾਬਾ ਹੰਦਾਲ ਦੇ ਪੁੱਤਰ ਨੇ ਬਦਲਿਆ, ਕਿਸੇ ਕਬੀਰ ਪੰਥੀ ਦੇ ਨਾਲ ਮਿਲ ਕੇ ਉਨ੍ਹਾਂ ਨੇ ਵਿੱਚ ਰੱਦੋ ਬਦਲ ਕੀਤੀ ਔਰ ਉਹ ਜਿਹੜੀ ਪੋਥੀ ਸੀ ਅਸਲੀ ਉਸ ਨੂੰ ਇਨ੍ਹਾਂ ਨੇ ਦਰਿਆ ਬਿਆਸ ਵਿੱਚ ਰੋੜ ਦਿੱਤਾ ਤੇ ਆਪਣੀ ਮਨ ਮਰਜ਼ੀ ਦੀਆਂ ਕਈ ਗੱਲਾਂ ਵਿੱਚ ਸ਼ਾਮਲ ਕੀਤੀਆਂ। ਬਾਬਾ ਹੰਦਾਲ ਦੀ ਮਹਿਮਾ ਨੂੰ ਬਹੁਤ ਵਧਾ ਕੇ ਇਤਿਹਾਸ ਦੇ ਵਿੱਚ ਬਿਆਨ ਕੀਤਾ ਗਿਆ। ਕਾਰਨ ਕੀ ਸੀ ਕਿ ਸਾਡਾ ਵੱਡਾ ਵਡੇਰਾ ਹੈ ਤੇ ਇਹਦੇ ਨਾਲ ਸਾਡੀ ਸੋਭਾ ਜਿਹੜੀ ਏ ਉਹ ਹੋਰ ਵਧੇਗੀ ਕਿ ਗੁਰੂ ਨਾਨਕ ਦੇ ਘਰ ਵਿੱਚ ਇਨ੍ਹਾਂ ਦੀ ਬੜੀ ਉੱਚੀ ਥਾਂ ਤੇ ਲੋਕ ਸਾਡੀ ਵੀ ਮਹਾਨਤਾ ਜਿਹੜੀ ਸਾਡੀ ਵੀ ਪੂਜਾ ਕਰਨਗੇ, ਸਾਡੇ ਕੋਲ ਵੀ ਲੋਕ ਮੱਥੇ ਟੇਕਣ ਵਾਸਤੇ ਆਇਆ ਕਰਨ। ਇਸ ਮਨੋਰਥ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਬਹੁਤ ਕੁਛ ਰੱਦੋ ਬਦਲ ਕੀਤਾ ਪਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜੋ ਸੱਚ ਹੈ ਜੋ ਅਸਲੀਅਤ ਹੈ ਉਹਨੂੰ ਕੋਈ ਬਦਲ ਨਹੀਂ ਸਕਦਾ, ਉਹ ਮਹਾਨਤਾ ਜਿਹੜੀ ਏ ਉਹ ਘੱਟ ਨਹੀਂ ਹੋ ਸਕਦੀ। ਬਖਸ਼ਿਸ਼ ਪੇ ਕਰਦੇ ਨੇ, ਕਹਿੰਦੇ ਨੇ ਕਿ ਜਿਵੇਂ ਕੋਈ ਨਿੰਦਕ ਜਿੰਨੀ ਮਰਜ਼ੀ ਨਿੰਦਿਆ ਕਰੀ ਜਾਏ ਪਰ ਜਿਹੜੀ ਮਹਾਨਤਾ ਗੁਰੂ ਨਾਨਕ ਦੀ ਏ ਉਹਨੂੰ ਕੋਈ ਕਿਵੇਂ ਘਟਾ ਸਕਦਾ। ਸੂਰਜ ਨੂੰ ਕੋਈ ਆਖੇ ਤੂੰ ਬੜਾ ਵੱਡਾ ਤੂੰ ਬੜਾ ਵੱਡਾ ਤੇ ਉਹਨੇ ਕਹਿਣ ਨਾਲ ਵੱਡਾ ਨਹੀਂ ਹੋਣਾ, ਜੇ ਕੋਈ ਕਵੇ ਕਿ ਤੂੰ ਬਹੁਤ ਛੋਟਾ ਰਹਿ ਗਿਆ ਤੇ ਉਸ ਕਹਿਣ ਦੇ ਨਾਲ ਉਹਨੇ ਛੋਟਾ ਵੀ ਨਹੀਂ ਹੋਣਾ। ਇਸੇ ਤਰ੍ਹਾਂ ਹੀ ਗੁਰਬਾਣੀ ਦਾ ਵੀ ਇਹ ਪਾਵਨ ਬਚਨ ਆਉਂਦਾ ਕਿ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਵੱਡਾ ਹੁੰਦਾ ਤੇ ਨਾ ਛੋਟਾ ਹੀ ਹੁੰਦਾ। ਇਸੇ ਤਰ੍ਹਾਂ ਗੁਰੂ ਸਵਾਰਿਓ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜਾ ਪਿਆਰਾ ਬਚਨ ਕਰ ਰਹੇ ਨੇ, ਬੜੇ ਪਿਆਰ ਨਾਲ ਸਰਵਣ ਕਰੀਏ। ਔਰ ਉਸ ਤੋਂ ਪਹਿਲਾਂ ਆਪਾਂ ਸਾਰੇ ਮਨੋਬਿਰਤੀਆਂ ਨੂੰ ਇਕਾਗਰ ਕਰੋ ਤੇ ਬੜੇ ਹੀ ਪਿਆਰ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿੰਦਕ ਜੇ ਨਿੰਦਾ ਕਰੈ ਕੀਰਤ ਛੋਟ ਨਾ ਹੋਏ।
ਕਹਿੰਦੇ ਨੇ ਕਿ ਜੇ ਕੋਈ ਨਿੰਦਿਆ ਕਰਨ ਵਾਲੇ ਬਥੇਰੇ ਹੁੰਦੇ ਨੇ, ਜੇ ਕੋਈ ਕਰੇ ਵੀ ਤੇ ਗੁਰੂ ਨਾਨਕ ਦੀ ਕੀਰਤੀ ਜਿਹੜੀ ਉਹ ਛੋਟੀ ਨਹੀਂ ਹੋਣੀ, ਉਹਨਾਂ ਦੀ ਮਹਾਨਤਾ ਜਿਹੜੀ ਨਾ ਉਹ ਘੱਟ ਨਹੀਂ ਸਕਦੀ ਹੈ।
ਜਿਉਂ ਦੁਰ ਆਏ ਸੱਸ ਪਤਰ ਸੋ ਸ਼ਾਦਿਓ ਜਾਏ ਨਾ ਸੋਏ।
ਜਿਵੇਂ ਕਿ ਕੋਈ ਬੰਦਾ ਇਹ ਆਖੇ ਕਿ ਮੈਂ ਚੰਦਰਮਾ ਨੂੰ ਲੁਕੋ ਲਵਾਂ, ਯਤਨ ਕਰੇ ਕਿ ਮੈਂ ਚੰਦਰਮਾ ਨੂੰ ਲੁਕੋ ਲਵਾਂ, ਇੱਕ ਗੱਲ ਤੇ ਹੋ ਸਕਦੀ ਹੈ ਕੋਈ ਆਪਣੀ ਅੱਖਾਂ ਮੀਟ ਲਵੇ ਤੇ ਉਹਦੇ ਨਾਲ ਸੰਬੰਧ ਟੁੱਟ ਜਾਏ, ਪਰ ਚੰਦਰਮਾ ਨੂੰ ਕੋਈ ਲੁਕੋ ਨਹੀਂ ਸਕਦਾ, ਸੂਰਜ ਨੂੰ ਕੋਈ ਲੁਕੋ ਨਹੀਂ ਸਕਦਾ। ਇਸੇ ਤਰ੍ਹਾਂ ਹੀ ਕਹਿੰਦੇ ਨੇ ਵੀ ਲੱਖ ਵੀ ਯਤਨ ਕਰਨ ਦੇ ਬਾਵਜੂਦ ਵੀ ਚੰਦਰਮਾ ਜਿਹੜਾ ਉਸ ਲੁਕ ਨਹੀਂ ਸਕਦਾ ਹੈ।
ਜਿਉਂ ਰੱਬ ਕੋ ਅਲੂਕ ਮੁਖ ਨਿੰਦੈ ਅੰਧ ਹੋਏ ਨਿਜ ਲੋਚਨ ਮੁੰਦ ਹੈ।
ਔਰ ਕਹਿੰਦੇ ਨੇ ਕਿ ਜਿਵੇਂ ਸੂਰਜ ਹੈ ਔਰ ਉਸ ਨੂੰ ਅਲੂਕ ਭਾਵ ਉੱਲੂ ਜਿਹੜਾ ਹੈ, ਉੱਲੂ ਵੇਖ ਨਹੀਂ ਸਕਦਾ, ਉਹਦੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ, ਇਸੇ ਤਰ੍ਹਾਂ ਹੀ ਇਹ ਨਿੰਦਕ ਲੋਕ ਜਿਹੜੇ ਨੇ ਇਹ ਵੀ ਆਪਣੀਆਂ ਅੱਖਾਂ ਹੀ ਬੰਦ ਕਰਦੇ ਨੇ, ਅੰਨੇ ਹਨ, ਅੰਦਰੋਂ ਅੰਧੇ ਹਨ।
ਮਾਰ ਤੰਡ ਘਟ ਹੋਏ ਨਾ ਜਾਈ, ਦੀਪਤ ਸਭ ਲੋਕਨ ਸੁਖਦਾਈ।
ਮਾਰ ਤੰਡ ਸੂਰਜ ਨੂੰ ਕਹਿੰਦੇ ਨੇ, ਸੂਰਜ ਜਿਹੜਾ ਉਹ ਘੱਟ ਨਹੀਂ ਹੁੰਦਾ ਕਦੀ ਵੀ, ਅੱਖਾਂ ਮੀਟਣ ਦੇ ਨਾਲ ਉਹਦੀ ਹੋਂਦ ਕਿਤੇ ਖਤਮ ਨਹੀਂ ਹੋ ਜਾਂਦੀ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਸੂਰਜ ਨੂੰ ਘਟਾਇਆ ਨਹੀਂ ਜਾ ਸਕਦਾ, ਉਹਦਾ ਪ੍ਰਕਾਸ਼ ਸਾਰੀ ਜੋ ਲਕਾਈ ਹੈ ਨਾ ਉਸ ਨੂੰ ਸੁੱਖ ਦਿੰਦਾ। ਸੂਰਜ ਦੀ ਰੋਸ਼ਨੀ ਹੈ ਜਿਹਦੇ ਕਰਕੇ ਸੰਸਾਰ ਚੱਲ ਰਿਹਾ। ਸੱਚ ਜਾਣਿਓ, ਅੱਜ ਕਿਤੇ ਸੂਰਜ ਠੰਡਾ ਹੋ ਜਾਏ ਨਾ ਤੇ ਸਾਰੀ ਦੁਨੀਆ ਜਿਹੜੀ ਹੈ, ਜੀਵ ਜੰਤੂ ਸਭ ਖਤਮ ਹੋ ਜਾਣ। ਇਹ ਉਹਦੀ ਤਪਸ਼ ਦਾ ਸਦਕਾ ਹੈ। ਇਸੇ ਤਰ੍ਹਾਂ ਹੀ ਕਹਿੰਦੇ ਨੇ ਉਹ ਸਾਰੇ ਸੰਸਾਰ ਨੂੰ ਉਹ ਸੁੱਖ ਦੇ ਰਿਹਾ ਹੈ।
ਸਿਉ ਨਾਨਕ ਕੀਰਤ ਪ੍ਰਕਾਸ਼ੀ, ਦਿਵਤ ਜਹਾਂ ਤਹਿ ਨਿੰਦਕ ਨਾਸ਼ੀ।
ਔਰ ਕਹਿੰਦੇ ਨੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਜਿਹੜੀ ਕੀਰਤੀ ਹੈ ਉਹ ਤੇ ਸਾਰੇ ਜਗਤ ਵਿਚ ਹੀ ਪ੍ਰਕਾਸ਼ਮਾਨ ਹੋ ਰਹੀ ਹੈ, ਸਾਰੇ ਸੰਸਾਰ ਵਿਚ ਉਹਨਾਂ ਦੀ ਮਹਿਮਾ ਹੈ। ਦਿਪਤ ਜਹਾਂ ਤੇ ਨਿੰਦਕ ਨਾਸ਼ੀ, ਕਹਿੰਦੇ ਨੇ ਜਿੱਥੇ ਜਿੱਥੇ ਵੀ ਉਹਨਾਂ ਦੀ ਕੀਰਤੀ ਪ੍ਰਕਾਸ਼ਮਾਨ ਹੁੰਦੀ ਹੈ ਉਥੇ ਜਿਹੜੇ ਨਿੰਦਕ ਨੇ ਉਹਨਾਂ ਦਾ ਨਾਸ਼ ਹੁੰਦਾ ਹੈ।
ਆਸ਼ਰਮ ਵਰਨ ਚਤੁਰ ਵਿਸਤਾਰਾ, ਸ੍ਰੀ ਗੁਰ ਕੀ ਕੀਰਤ ਕਰੇ ਉਚਾਰਾ।
ਚਾਰ ਵਰਨ ਜਿਹੜੇ ਮੰਨੇ ਗਏ, ਚਾਰੇ ਵਰਨਾਂ ਦੇ ਵਿਚ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਸਾਰੇ ਮਹਿਮਾ ਪੈ ਕਰਦੇ ਨੇ ਔਰ ਉਹਨਾਂ ਦੀ ਮਹਿਮਾ ਦਿਨੋ ਦਿਨ ਵੱਧ ਰਹੀ ਹੈ।
ਤੁਰਕ ਸਭੈ ਤੁਰਕਨ ਕੇ ਪੀਰੂ, ਜਾਣੇ ਨਾਨਕ ਗੁਣੀ ਗਹੀਰੂ।
ਔਰ ਕਹਿੰਦੇ ਨੇ ਤੁਰਕ ਸਭੈ ਤੁਰਕਨ ਕੇ ਪੀਰੂ, ਸਾਰੇ ਮੁਸਲਮਾਨ ਤੇ ਉਹਨਾਂ ਦੇ ਜਿਹੜੇ ਵੱਡੇ ਪੀਰ ਨੇ ਸਾਰੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਸਭ ਤੋਂ ਵੱਡਾ ਪੀਰ ਮੰਨਦੇ ਨੇ। ਜਾਣੇ ਨਾਨਕ ਗੁਣੀ ਗਹੀਰੂ, ਕਹਿੰਦੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਉਹ ਗੁਣਾਂ ਦਾ ਸਾਗਰ ਮੰਨਦੇ ਨੇ। ਸਾਰੇ ਭਾਵ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਮਹਿਮਾ ਜਿਹੜੀ ਏ ਉਹਦੇ ਅੱਗੇ ਸਾਰਿਆਂ ਦਾ ਸਿਰ ਝੁਕਦਾ ਹੈ।
ਕਲਾਵਾਨ ਸਿੱਧਨਾਥ ਜੇ ਜਿਹ ਤਹਿ, ਸ੍ਰੀ ਗੁਰ ਕੀਰਤ ਪੂਰਨ ਸਭ ਮਹਿ।
ਜਿੱਥੇ ਜਿੱਥੇ ਵੀ ਸਿੱਧ ਨਾਥ ਸਾਰੇ ਰਹਿੰਦੇ ਨੇ ਉਹ ਸਾਰਿਆਂ ਦੇ ਵਿਚ ਗੁਰੂ ਜੀ ਦੀ ਕੀਰਤੀ ਜਿਹੜੀ ਹੈ ਪੂਰਨ ਰੂਪ ਵਿਚ ਸਥਿਤ ਹੈ। ਸਾਰੇ ਹੀ ਸਤਿਗੁਰੂ ਜੀ ਦਾ ਸਨਮਾਨ ਕਰਦੇ ਨੇ ਔਰ ਸਾਰਿਆਂ ਦੇ ਵਿਚ ਪਾਤਸ਼ਾਹ ਜੀ ਦੀ ਕੀਰਤੀ ਜਿਹੜੀ ਉਹ ਹੋ ਰਹੀ ਹੈ।
ਜਹਿ ਲੋ ਹੈ ਬਿਸਤਰਤ ਸੋ ਅਵਨੀ, ਸਰਬ ਥਾਨ ਮੈਂ ਕੀਰਤ ਰਵਨੀ।
ਜਿੱਥੋਂ ਤੱਕ ਵੀ ਅਵਨੀ ਤੋਂ ਭਾਵ ਹੁੰਦਾ ਇਹ ਦੁਨੀਆ, ਜਿੱਥੋਂ ਤੱਕ ਵੀ ਫੈਲੀ ਹੋਈ ਹੈ, ਜਿੱਥੋਂ ਤੱਕ ਵੀ ਇਹ ਦੁਨੀਆ ਫੈਲੀ ਹੋਈ ਹੈ, ਸਾਰੇ ਥਾਵਾਂ ਤੇ ਸਤਿਗੁਰੂ ਜੀ ਦੀ ਸੁੰਦਰ ਕੀਰਤੀ ਜਿਹੜੀ ਹੈ ਉਹ ਵੀ ਉਸੇ ਤਰ੍ਹਾਂ ਹੀ ਫੈਲੀ ਹੋਈ ਹੈ।
ਤੋਰੇ ਹੁਤੇ ਮਵਾਸ ਮੁਕਾਮਾ, ਸਭ ਉਪਰ ਰਾਜਤ ਅਭਿਰਹਮਾ।
ਔਰ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਾਰੇ ਆਕੀ ਜਿੰਨੇ ਸਨ ਘਮੰਡੀ ਉਹਨਾਂ ਦੇ ਘਮੰਡ ਜਿਹੜੇ ਨੇ ਉਹ ਤੋੜ ਦਿੱਤੇ ਹਨ ਤੇ ਸਾਰਿਆਂ ਦੇ ਉੱਤੇ ਹੀ ਭਾਵ ਪਾਤਸ਼ਾਹ ਜੀ ਦੀ ਸੁੰਦਰ ਕੀਰਤੀ ਦਾ ਰਾਜ ਜਿਹੜਾ ਉਹ ਸਾਰਿਆਂ ਤੇ ਸਥਾਪਿਤ ਹੈ।
ਦਸ ਦਿਸ ਹਿੰਦੂ ਤੁਰਕ ਮਹਿ, ਘਰ ਘਰ ਦੇਸ਼ ਵਿਦੇਸ਼।
ਔਰ ਕਹਿੰਦੇ ਨੇ ਸਾਰੇ ਦਿਸ਼ਾਵਾਂ ਦੇ ਵਿਚ ਕੀ ਦੇਸ਼ਾਂ ਵਿਚ ਕੀ ਵਿਦੇਸ਼ਾਂ ਵਿਚ ਜਿੱਥੇ ਜਿੱਥੇ ਵੀ ਹਿੰਦੂ ਜਾਂ ਮੁਸਲਮਾਨ ਹਨ।
ਫੁਲਵਾਰੀ ਫੂਲੀ ਜੁਹੀ, ਮਲਕਾ ਸੁਮਨ ਵਿਸ਼ੇਸ਼।
ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਇਹ ਸੁੰਦਰਤਾ ਹੈ ਫੁਲਵਾੜੀ, ਇਸ ਤਰ੍ਹਾਂ ਫਲ ਫੁੱਲ ਰਹੀ ਹੈ ਕਿ ਜਿਸ ਤਰ੍ਹਾਂ ਕਹਿੰਦੇ ਨੇ ਕਿ ਮਲਕਾ ਦਾ ਫੁੱਲ ਹੋਵੇ ਔਰ ਚੰਪਾ ਦਾ ਜਿਵੇਂ ਫੁੱਲ ਹੁੰਦਾ ਹੈ।
ਅਵਰ ਨਰਨ ਸਰ ਜਨਮ ਸੋ ਤਾਰੇ, ਜੋ ਐਸੇ ਕਹੇ ਸੋ ਕੁੜਿਆਰੇ।
ਔਰ ਬਹੁਤ ਸਾਰੇ ਲੋਕ ਜਿਹੜੇ ਨੇ ਜਿਹੜੇ ਇਹ ਆਖਦੇ ਨੇ ਅਵਰ ਨਰਨ ਸਮ ਜਨਮ ਸੁਧਾਰੇ, ਜਿਹੜੇ ਲੋਕ ਇਹ ਸਮਝਦੇ ਨੇ ਨਾ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਜਨਮ ਵੀ ਆਮ ਮਨੁੱਖਾਂ ਵਾਂਗ ਹੈ, ਆਮ ਸੰਸਾਰੀ ਬੰਦਿਆਂ ਵਾਂਗ ਹੈ ਉਨ੍ਹਾਂ ਦਾ ਸੰਸਾਰ ਵਿਚ ਆਉਣ। ਦੇਖੋ ਭਾਵੇਂ ਜਨਮ ਪ੍ਰਕਿਰਿਆ ਜਿਹੜੀ ਏ ਉਹ ਇਕ ਹੁੰਦੀ, ਪਰ ਰੱਬ ਦੇ ਪਿਆਰਿਆਂ ਦਾ ਤੇ ਆਮ ਸੰਸਾਰੀ ਮਨੁੱਖਾਂ ਦਾ ਆਉਣਾ ਬੜਾ ਅੰਤਰ ਹੁੰਦਾ ਹੈ। ਇੱਕ ਡਾਕਟਰ ਉਹ ਵੀ ਹਸਪੀਟਲ ਵਿੱਚ ਹੀ ਹੈ ਤੇ ਪੇਸ਼ੈਂਟ ਵੀ ਉੱਥੇ ਹੀ ਹੈ ਤੇ ਉਹ ਵੀ ਉਸੇ ਹਸਪੀਟਲ ਵਿੱਚ ਹੈ, ਲੇਕਿਨ ਪੇਸ਼ੈਂਟ ਦਾ ਤੇ ਡਾਕਟਰ ਦਾ ਬਹੁਤ ਅੰਤਰ ਹੈ। ਇੱਕ ਜੇਲਰ ਵੀ ਉੱਥੇ ਹੀ ਰਹਿੰਦਾ ਹੈ ਤੇ ਜਿਹੜਾ ਜੇਲ੍ਹ ਦੇ ਵਿੱਚ ਹੈ ਕੈਦੀ ਹੈ ਉਹ ਵੀ ਉੱਥੇ ਹੀ ਹੈ। ਪਰ ਜੇ ਆਪਾਂ ਕਹਿ ਦਈਏ ਵੀ ਕੈਦੀ ਤੇ ਜੇਲਰ ਜਿਹੜਾ ਹੈ ਬਰਾਬਰ ਹੀ ਨੇ ਜੀ, ਨਹੀਂ, ਉਹਨਾਂ ਦਾ ਅੰਤਰ ਹੈ। ਕਿਸੇ ਨਿਰਦਈ ਬੰਦੇ ਦੇ ਕੋਲ, ਕਿਸੇ ਬਦਮਾਸ਼ ਬੰਦੇ ਦੇ ਕੋਲ ਛੁਰਾ ਫੜਿਆ ਹੋਵੇ ਤੇ ਬੰਦਾ ਉਹਦੇ ਤੋਂ ਭੈ ਭੀਤ ਡਰਦਾ ਕਿ ਇਹਦੇ ਤੋਂ ਮੈਨੂੰ ਮੌਤ ਮਿਲੇ, ਪਰ ਦੂਜੇ ਪਾਸੇ ਉਹ ਹੀ ਨਸ਼ਤਰ ਉਹ ਹੀ ਛੁਰਾ ਜੇ ਕਿਤੇ ਡਾਕਟਰ ਦੇ ਕੋਲ ਹੈ, ਉਹਨੇ ਓਪਰੇਟ ਕਰਨਾ, ਚੀਰਾ ਫਾੜ ਕਰਨਾ, ਉਹਦੇ ਅੱਗੇ ਮਨੁੱਖ ਆਪਣੇ ਆਪ ਨੂੰ ਆਪ ਸਰੈਂਡਰ ਕਰ ਦਿੰਦਾ। ਕਿਉਂ? ਕਿਉਂਕਿ ਪਤਾ ਹੈ ਕਿ ਇਹਦੇ ਤੋਂ ਜੀਵਨ ਮਿਲੇ, ਇਹਦੇ ਤੋਂ ਭੈ ਨਹੀਂ ਹੈ, ਜੀਵਨ ਮਿਲੇਗਾ। ਇਸੇ ਤਰ੍ਹਾਂ ਹੀ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਆਉਣਾ ਤੇ ਆਮ ਮਨੁੱਖਾਂ ਦਾ ਆਉਣਾ ਬੜਾ ਅੰਤਰ ਹੁੰਦਾ। ਪਰ ਕੁਝ ਲੋਕ ਜਿਹੜੇ ਨੇ ਉਹ ਸਮਝ ਲੈਂਦੇ ਨੇ ਕਿ ਗੁਰੂ ਨਾਨਕ ਵੀ ਆਮ ਮਨੁੱਖਾਂ ਦੀ ਤਰ੍ਹਾਂ ਹੀ ਸੰਸਾਰ ਵਿਚ ਆਏ, ਇਸੇ ਤਰ੍ਹਾਂ ਹੀ ਉਹਨਾਂ ਦਾ ਜਨਮ ਹੋਇਆ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜੋ ਐਸੇ ਕਹੇ ਸੋ ਕੂੜਿਆਰੇ, ਕਹਿੰਦੇ ਨੇ ਜਿਹੜੇ ਇਸ ਤਰ੍ਹਾਂ ਸਮਝਦੇ ਨੇ, ਏਦਾਂ ਕਹਿੰਦੇ ਨੇ, ਉਹ ਅਸਲ ਵਿਚ ਝੂਠੇ ਹਨ।
ਸੋ ਨਾਨਕ ਕੋ ਜਾਣਤ ਨਾਹੀ ਕੈ ਗੁਰ ਨਿੰਦਕ ਨਿੰਦਾ ਪਰਾਹੀ।
ਔਰ ਕਹਿੰਦੇ ਨੇ ਕਿ ਉਹ ਸਮਝ ਲੋ ਕਿ ਉਹ ਗੁਰੂ ਨਾਨਕ ਨੂੰ ਪੂਰਨ ਤੌਰ ਤੇ ਉਹਨਾਂ ਸਮਝਿਆ ਹੀ ਨਹੀਂ ਹੈ ਤੇ ਉਹ ਕੇਵਲ ਨਿੰਦਿਆ ਹੀ ਕਰਦੇ ਨੇ, ਉਹ ਨਿੰਦਕ ਨੇ, ਉਹ ਜਿਹੜੇ ਨੇ ਨਾ। ਦੇਖੋ ਨਿੰਦਕ ਬੰਦਾ ਜਿਹੜਾ ਹੁੰਦਾ ਉਹ ਕਿਸੇ ਦੇ ਗੁਣ ਜਿਹੜੇ ਨਾ ਉਹ ਨਹੀਂ ਵੇਖਦਾ, ਉਹ ਗੁਣਾਂ ਵੱਲ ਨਹੀਂ ਵੇਖਦਾ, ਉਹਦਾ ਕਰਮ ਹੁੰਦਾ ਸਿਰਫ ਨਿੰਦਿਆ ਕਰਨੀ, ਉਹ ਗੁਣਾਂ ਨੂੰ ਇਗਨੋਰ ਕਰਦੇ। ਔਰ ਐਸੇ ਹੀ ਨਿੰਦਕ ਜਿਹੜੇ ਨੇ ਉਹ ਸਮਝ ਲੈਂਦੇ ਲਓ ਜੀ ਇਹ ਕਿਹੜੀ ਵੱਡੀ ਗੱਲ ਹੈ ਜੀ, ਜਿਵੇਂ ਬਾਕੀ ਦੁਨੀਆਂ ਦਾ ਜਨਮ ਹੋਇਆ ਇਸੇ ਤਰ੍ਹਾਂ ਹੀ ਉਹਨਾਂ ਦਾ ਹੋਇਆ। ਔਰ ਕਹਿੰਦੇ ਨੇ ਕਿ ਉਹ ਜਿਹੜੇ ਨਿੰਦਕ ਹਨ ਉਹ ਕੇਵਲ ਉਹਨਾਂ ਦਾ ਕੰਮ ਨਿੰਦਿਆ ਹੀ ਕਰਨਾ ਹੈ।
ਜੀਵਤ ਦੁੱਖ ਪਾਵੇ ਨਰ ਸੋਏ ਮੂਏ ਨਰਕ ਪ੍ਰਾਪਤ ਹੋਏ।
ਐਸੇ ਲੋਕ ਜਿਹੜੇ ਨੇ ਉਹ ਜਿਉਂਦਿਆਂ ਜੀ ਦੁੱਖ ਪਾਉਂਦੇ ਨੇ, ਉਹ ਮਨੁੱਖ ਜੀਵਨ ਵਿਚ ਕਦੇ ਸੁਖੀ ਨਹੀਂ ਹੁੰਦੇ ਜਿਨ੍ਹਾਂ ਦਾ ਕਰਮ ਕੇਵਲ ਨਿੰਦਿਆ ਹੀ ਕਰਨੀ ਹੈ ਨਾ ਜੀ, ਉਹ ਜੀਵਨ ਵਿਚ ਸੁੱਖ ਨਹੀਂ ਮਾਣ ਸਕਦੇ। ਉਹ ਜਿਉਂਦੇ ਜੀ ਵੀ ਦੁੱਖ ਪਾਉਂਦੇ ਨੇ ਤੇ ਜਦੋਂ ਇਸ ਸੰਸਾਰ ਤੋਂ ਰੁਖਸਤ ਹੁੰਦੇ ਨੇ ਜਾਂਦੇ ਨੇ ਉਦੋਂ ਵੀ ਉਹ ਨਰਕਾਂ ਦੇ ਭਾਗੀ ਬਣਦੇ ਨੇ, ਉਹ ਨਰਕਾਂ ਵਿਚ ਪੈਂਦੇ ਨੇ, ਉਨ੍ਹਾਂ ਨੂੰ ਮਾਲਕ ਦੇ ਚਰਨਾਂ ਵਿਚ ਥਾਂ ਨਹੀਂ ਮਿਲਦੀ। ਇੱਕ ਤੇ ਉਹ ਨੇ ਨਾ ਜਿਨ੍ਹਾਂ ਨੂੰ ਆਪਾਂ ਪੜ੍ਹਨੇ ਆ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਜਿਹੜੇ ਆਪਣਾ ਜਨਮ ਸਵਾਰ ਕੇ ਜਾਂਦੇ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਤੇ ਇੱਕ ਫਿਰ ਉਹ ਲੋਕ ਨੇ ਜਿਹੜੇ ਆਪਣੇ ਮਨ ਦੀ ਮਰਜ਼ੀ ਕਰ ਕਰਕੇ ਉਹਨਾਂ ਨੇ ਮਨ ਮਰਜ਼ੀ ਦੇ ਭੋਗ ਭੋਗੇ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ, ਸੁਆਹ ਹੋ ਗਿਆ ਸਰੀਰ, ਸੰਸਕਾਰ ਕਰ ਦਿੱਤਾ, ਆਤਮਾ ਵਿੱਚੋਂ ਨਿਕਲ ਕੇ ਚਲੀ ਗਈ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਇਆ ਦੁਨੀਦਾਰ। ਬੜਾ ਵੱਡਾ ਮਨੁੱਖ ਸੀ, ਬੜਾ ਹੰਕਾਰੀ ਔਰ ਲੋਕਾਂ ਨੂੰ ਆਪਣੇ ਪੈਰਾਂ ਥੱਲੇ ਰੋਲਣ ਵਾਲਾ, ਵੱਡਾ ਹੋਇਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਜਮ ਫਿਰ ਗਲ ਚ ਸੰਗਲ ਪਾ ਕੇ ਖਿੱਚ ਲੈਂਦੇ ਨੇ, ਚੱਲ ਪਈ ਅੱਗੇ ਕਰਨੀ ਕੀਰਤ ਵਾਚੀ ਹੈ। ਅੱਗੇ ਮਨੁੱਖ ਦੇ ਜਿਹੜੇ ਕਰਮ ਨੇ ਨਾ ਜੀ ਉਹ ਇਹਦੇ ਨਾਲ ਜਾਂਦੇ ਨੇ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਲਓ ਜੀ ਬੰਦਾ ਤੇ ਖਾਲੀ ਹੱਥ ਆਉਂਦਾ ਤੇ ਖਾਲੀ ਹੱਥ ਹੀ ਤੁਰ ਜਾਂਦਾ, ਪਰ ਸੱਚ ਜਾਣਿਓ ਨਾ ਕੋਈ ਖਾਲੀ ਹੱਥ ਆਉਂਦਾ ਤੇ ਨਾ ਹੀ ਖਾਲੀ ਹੱਥ ਜਾਂਦਾ। ਫਿਰ ਕੀ ਲੈ ਕੇ ਆਉਂਦਾ? ਇਹ ਬੜੇ ਵਡਮੁੱਲੇ ਸਵਾਸ, ਇਹ ਪੂੰਜੀ ਲੈ ਕੇ ਆਉਂਦਾ ਤੇ ਕਾਹਦੇ ਵਾਸਤੇ ਆਉਂਦਾ? ਇੱਕ ਵਣਜ ਕਰਨ ਵਾਸਤੇ। ਆਪਾਂ ਸਾਰੇ ਹੀ ਇੱਕ ਵਣਜ ਕਰਨ ਵਾਸਤੇ ਆਏ ਹਾਂ। ਇਹ ਗੱਲ ਵੱਖਰੀ ਹੈ ਕਿ ਬੰਦੇ ਨੂੰ ਗਿਆਨ ਨਹੀਂ ਇੱਥੇ ਆ ਕੇ ਭੁੱਲ ਗਿਆ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਏ ਕਿ ਸੱਚ ਸ਼ਾਹ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜ ਸਭ ਭਾਂਡੇ ਤੁਧੇ ਸਾਜਿਆ ਵਿੱਚ ਵਸਤ ਹਰ ਥਾਰਾ। ਇਹ ਸਾਰੇ ਭਾਂਡੇ ਮਾਲਕਾ ਤੂੰ ਹੀ ਬਣਾਏ ਨੇ ਤੇ ਜਿਹੜੀ ਵਿੱਚ ਵਸਤ ਰੱਖੀ ਇਹ ਵੀ ਤੂੰ ਆਪ ਹੀ ਰੱਖੀ। ਅਸੀਂ ਬੱਚੇ ਨੂੰ ਦੂਜੇ ਸ਼ਹਿਰ ਭੇਜਣਾ ਹੋਵੇ ਤੇ ਚਿੰਤਾ ਹੁੰਦੀ ਹੈ ਇਹਦੀ ਜੇਬ ਖਰਚਾ, ਇਹਦਾ ਰਹਿਣ ਸਹਿਣ ਦਾ, ਇਹਨੂੰ ਕੋਈ ਦੁੱਖ ਤਕਲੀਫ ਨਾ ਹੋਵੇ, ਆਪਾਂ ਚਿੰਤਤ ਹੁੰਦੇ ਹਾਂ ਨਾ। ਇੰਡੀਆ ਤੋਂ ਬੱਚੇ ਇੱਥੇ ਪੜ੍ਹਨ ਵਾਸਤੇ ਆਉਂਦੇ ਨੇ, ਪੇਰੈਂਟਸ ਨੂੰ ਬੜੀ ਚਿੰਤਾ ਹੁੰਦੀ। ਇਸੇ ਤਰ੍ਹਾਂ ਹੀ ਜਿਹੜਾ ਸਾਰੇ ਜਗਤ ਦਾ ਪਿਤਾ ਪਰਮਾਤਮਾ, ਕੀ ਉਹਨੇ ਸਾਨੂੰ ਖਾਲੀ ਭੇਜਿਆ? ਉਹਨੂੰ ਨਹੀਂ ਚਿੰਤਾ? ਨਹੀਂ, ਉਹਨੂੰ ਵੀ ਚਿੰਤਾ। ਇਸ ਕਰਕੇ ਉਸਨੇ ਬੜਿਆ ਵਡਮੁੱਲੇ ਸਵਾਸ ਸਾਨੂੰ ਦੇਖ ਕੇ ਭੇਜੇ ਨੇ ਕਿ ਪਿਆਰਿਆ ਇਹਦੇ ਨਾਲ ਤੂੰ ਨਾਮ ਰੂਪੀ ਹੀਰਾ ਕੱਟ ਕੇ ਜਾਣਾ, ਇਹ ਤੂੰ ਵਣਜ ਕਰਨਾ, ਤੂੰ ਨਾਮ ਰੂਪੀ ਹੀਰਾ ਇਥੋਂ ਖੱਟ ਕੇ ਲੈ ਕੇ ਜਾਣਾ। ਪਰ ਸਾਹਿਬ ਜੀ ਕਹਿੰਦੇ ਨੇ ਰੈਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬੰਦਾ ਐਵੇਂ ਅਜਾਈ ਗਵਾ ਲੈਂਦਾ, ਇੱਥੇ ਸਵਾਸ ਲੈ ਕੇ ਆਉਂਦਾ ਤੇ ਜਾਂਦਾ ਕੀ ਇਹ ਲੈ ਕੇ? ਆਪਣੇ ਕੀਤੇ ਹੋਏ ਕਰਮ। ਬੰਦੇ ਦੇ ਜਿਹੜੇ ਕੀਤੇ ਕਰਮ ਨੇ ਨਾ, ਉਹ ਇਹਦੇ ਨਾਲ ਜਾਂਦੇ ਨੇ ਔਰ ਉੱਥੇ ਇਹਦੇ ਕਰਮਾਂ ਅਨੁਸਾਰ ਹੀ ਅੱਗੋਂ ਇਹਦਾ ਹਿਸਾਬ ਕਿਤਾਬ ਲੇਖਾ ਜੋਖਾ। ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਉਹ ਪਰਮਾਤਮਾ ਆਪ ਸੱਚਾ ਹੈ, ਉਹਦਾ ਦਰਬਾਰ ਸੱਚਾ ਹੈ। ਉੱਥੇ ਸੱਚੋ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਕੇਵਲ ਤੇ ਕੇਵਲ ਸੱਚ ਦੀ ਵਿਚਾਰ ਹੁੰਦੀ ਹੈ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਇੰਨੇ ਪੈਸੇ ਦੇ ਦਿੰਦਾ ਤੇ ਤੁਸੀਂ ਮੇਰੇ ਹੱਕ ਦੀ ਗੱਲ ਕਰ ਦਿਓ। ਨਹੀਂ, ਉਹਦਾ ਅਦਲ ਉਹਦਾ ਇਨਸਾਫ ਕੋਈ ਬਦਲ ਨਹੀਂ ਸਕਦਾ, ਉਹ ਸੱਚ ਹੈ। ਦੁਨੀਆ ਤੇ ਵੇਖਿਆ ਇਨਸਾਫ ਵਿਕ ਜਾਂਦਾ, ਪੈਸੇ ਵਾਲੇ ਲੋਕ ਖਰੀਦ ਲੈਂਦੇ ਨੇ, ਪਰ ਉੱਥੇ ਕੇਵਲ ਸੱਚ ਦੀ ਵਿਚਾਰ। ਇਸ ਕਰਕੇ ਕਹਿੰਦੇ ਨੇ ਕਿ ਪਿਆਰਿਓ ਉੱਥੇ ਜੋ ਕੀਤਾ ਉਸੇ ਅਨੁਸਾਰ ਹੀ ਉਹਦਾ ਫੈਸਲਾ ਹੋਣਾ। ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਫਿਰ ਕਹਿੰਦੇ ਨੇ ਅੱਗੇ ਕਰਨੀ ਕੀਰਤ ਵਾਚੀ ਹੈ, ਅੱਗੇ ਤੂੰ ਕੀ ਕੀਤਾ, ਤੇਰੇ ਕਰਮ ਕੀ ਨੇ, ਉਹ ਵਾਚੇ ਜਾਂਦੇ ਨੇ। ਇਹ ਗੁਰਬਾਣੀ ਦਾ ਫੈਸਲਾ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋਵੀ ਪਾਉਂਦੀ। ਇਹਦਾ ਮਤਲਬ ਫਿਰ ਉੱਥੇ ਪੈਂਦਿਆਂ ਵਾਰ ਨਹੀਂ ਆਉਂਦਾ ਜਿਹਦੇ ਮਾੜੇ ਕਰਮ ਨੇ, ਥਾਂ ਨਾ ਹੋਵੀ ਪਾਉਂਦੀ। ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਕਹਿੰਦੇ ਨੇ ਉਹ ਆਪਣਾ ਜਨਮ ਜਿਹੜਾ ਉਹ ਗਵਾ ਕੇ ਚਲੇ ਜਾਂਦੇ, ਉਹ ਸੰਸਾਰ ਵਿੱਚ ਰਹਿੰਦਿਆਂ ਵੀ ਦੁਖੀ ਹੋਈ ਰਹਿੰਦੇ ਨੇ, ਦੁੱਖ ਭੋਗਦੇ ਰਹਿੰਦੇ ਨੇ ਤੇ ਮਰ ਕੇ ਵੀ ਉਹ ਫਿਰ ਨਰਕਾਂ ਦੇ ਵਿੱਚ ਸੜਦੇ ਰਹਿੰਦੇ ਨੇ, ਦੁੱਖ ਭੋਗਦੇ ਰਹਿੰਦੇ ਨੇ, ਸੁੱਖ ਕਿਤੇ ਵੀ ਨਹੀਂ ਮਿਲਦਾ। ਐਸੇ ਲੋਕ ਜਿਹੜੇ ਨਿੰਦਕ ਲੋਕ ਨੇ, ਉਹਨਾਂ ਨੂੰ ਨਾ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਕਿਤੇ ਵੀ ਢੋਈ ਨਹੀਂ ਮਿਲਦੀ ਹੈ।
ਨਹਿ ਜਾਣੇ ਕਹਤੇ ਜੋ ਭੂਲੇ, ਅਬ ਸੁਣਾ ਸੋ ਹੋਵੇ ਅਨਕੂਲੇ।
ਕਹਿੰਦੇ ਨੇ ਕਿ ਉਹ ਜਿਹੜੇ ਨੇ ਮਹਿਮਾ ਜਾਣਦੇ ਨਹੀਂ ਤੇ ਭੁੱਲ ਕੇ ਕਹਿ ਬਹਿੰਦੇ ਨੇ, ਪਰ ਹੁਣ ਕਹਿੰਦੇ ਨੇ ਇਹ ਸੁਣ ਕੇ ਉਹ ਵੀ ਅਨੁਕੂਲ ਹੋ ਜਾਣਗੇ, ਭਾਵ ਉਹ ਵੀ ਇਸ ਗੱਲ ਨੂੰ ਸਮਝ ਲੈਣਗੇ।
ਸੁਣ ਸਰੋਤਨ ਸੁਖ ਪਾਏ ਮਨ, ਕਿਨੋ ਬਹਰ ਸੰਦੇਹ।
ਇਹ ਹੁਣ ਜਿਹੜੇ ਲੋਕ ਪਹਿਲਾਂ ਸ਼ੰਕੇ ਵਿਚ ਪਏ ਹੋਏ ਸਨ, ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਉਨ੍ਹਾਂ ਦਾ ਹੁਣ ਮੈਂ ਸ਼ੰਕਾ ਜਿਹੜਾ ਨਿਵਰਤ ਕੀਤਾ, ਇਹ ਸੁਣ ਕੇ ਤੇ ਹੁਣ ਉਹ ਬੜੇ ਪ੍ਰਸੰਨ ਹੋਏ ਨੇ। ਸੁਣ ਸਰੋਤਨ ਸੁਖ ਪਾਏ ਮਨ, ਕਿਨੋ ਬਹੁਰ ਸੰਦੇਹ। ਔਰ ਉਨ੍ਹਾਂ ਦੇ ਅੰਦਰ ਬਹੁਤ ਪਿਆਰ ਜਿਹੜਾ ਉਹ ਪੈਦਾ ਹੋਇਆ ਹੈ।
ਵਜ਼ੀਰ ਦੇ ਮੈਂ ਲਾਲਸਾ ਕਥਨ ਸੁਣਨ ਪਰ ਜਿਹੇ।
ਜਦੋਂ ਇਹ ਕਥਾ ਸੁਣੀ ਤੇ ਫਿਰ ਉਨ੍ਹਾਂ ਦੇ ਹਿਰਦੇ ਵਿਚ ਬਹੁਤ ਜ਼ਿਆਦਾ ਲਾਲਸਾ ਜਿਹੜੀ ਏ ਉਹ ਵੱਧ ਗਈ ਏ, ਉਤਸ਼ਾਹ ਜਿਹੜਾ ਉਹ ਕਥਾ ਪ੍ਰਤੀ ਵੀ ਅੰਦਰ ਵੱਧ ਗਿਆ ਹੈ।
ਅਸ਼ਬਿਦ ਸਰੋਤਨ ਬਚਨ ਉਚਾਰੇ, ਸੁਨੋ ਕਵੀ ਇਵ ਗ੍ਰੰਥ ਮੁਜਾਰੇ।
ਕਹਿੰਦੇ ਨੇ ਇਸ ਤਰ੍ਹਾਂ ਸਰੋਤਨ ਜਿਹੜੇ ਬਚਨ ਉਚਾਰੇ ਹਨ, ਸੁਣੋ ਕਵੀ ਇਵ ਗ੍ਰੰਥ ਮੁਜਾਰੇ, ਜੋ ਇਹ ਕਵੀ ਦੇ ਵਿਚ ਲਿਖਿਆ ਗ੍ਰੰਥ ਵਿਚ ਲਿਖਿਆ ਹੋਇਆ ਹੈ।
ਤੂੰ ਤਾਂ ਜਨਕ ਰਾਜਾ ਅਵਤਾਰਾ, ਇਹ ਬਿਦ ਲਿਖੇ ਉਹ ਵਾਕ ਸੁਖਕਾਰਾ।
ਕਹਿੰਦੇ ਨੇ ਕਿ ਤੁਸੀਂ ਇਸ ਤਰ੍ਹਾਂ ਵਾਕ ਲਿਖਿਆ ਗੁਰੂ ਨਾਨਕ ਨੂੰ ਕਿ ਜਿਵੇਂ ਜਨਕ ਦਾ ਅਵਤਾਰ ਹੋਵੇ, ਇਸ ਤਰ੍ਹਾਂ ਤੁਸੀਂ ਲਿਖਿਆ ਹੈ।
ਗੁਰੂ ਗ੍ਰੰਥ ਕੀ ਸਾਖੀ ਪਾਵੇ, ਤੋ ਹਮਰੋ ਸੰਦੇਹ ਮਿਟਾਵੇ।
ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੋਈ ਗਵਾਹੀ ਇਹਦੇ ਵਿਚ ਦਿਓ ਜਿਹਦੇ ਨਾਲ ਸਾਡਾ ਸ਼ੰਕਾ ਨਿਵਰਤ ਹੋਵੇ, ਵੀ ਐਸਾ ਕਿਉਂ ਲਿਖਿਆ। ਸਾਡਾ ਸ਼ੰਕਾ ਨਿਵਰਤ ਕਰੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਕੁਝ ਕਹਿੰਦੇ ਨੇ ਇਸ ਤਰ੍ਹਾਂ, ਇਹਦੇ ਬਾਰੇ ਵੀ ਸਾਨੂੰ ਦੱਸਣਾ ਕਰੋ।
ਜਾ ਕੇ ਬਚਨ ਅਮੋਲ ਅਡੋਲਾ, ਸੁਖ ਦਾ ਮੰਗਲ ਮੂਲ ਅਤੋਲਾ।
ਕਹਿੰਦੇ ਨੇ ਕਿ ਗੁਰਬਾਣੀ ਦੇ ਬਚਨ ਜਿਹੜੇ ਨੇ ਅਮੋਲਕ ਨੇ ਤੇ ਅਡੋਲ ਨੇ, ਔਰ ਬੜੇ ਹੀ ਸੁਖਦਾਇਕ ਅਤੇ ਮੰਗਲ ਮੂਲ ਵਿਚ ਉਹ ਅਤੁੱਲ ਹਨ।
ਸੁਣ ਕਰ ਕਵੀ ਗ੍ਰੰਥ ਕੀ ਗਾਥਾ, ਕਰ ਔਰ ਹਰਖ ਕਹਿਤ ਤਿੰਨ ਸਾਥਾ।
ਔਰ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗਾਥਾ ਸੁਣ ਕੇ ਕਵੀ ਨੇ ਹਿਰਦੇ ਵਿਚ ਖੁਸ਼ ਹੋ ਕੇ ਸਰੋਤਿਆਂ ਨੂੰ ਇਸ ਤਰ੍ਹਾਂ ਕਹਿਣਾ ਕੀਤਾ ਹੈ।
ਧੰਨ ਗਿਰਾ ਮਤ ਧੰਨ ਤੁਮਾਰੀ, ਜਾਂ ਤੇ ਮਨ ਮੈਂ ਸਮਝ ਉਚਾਰੀ।
ਕਹਿੰਦੇ ਨੇ ਤੁਹਾਡੇ ਬੋਲ ਜਿਹੜੇ ਨੇ ਉਹ ਵੀ ਧੰਨ ਨੇ, ਤੁਹਾਡੀ ਬੁੱਧੀ ਵੀ ਧੰਨ ਹੈ, ਜਿਹੜੀ ਤੁਸੀਂ ਮਨ ਵਿਚ ਸਮਝ ਕੇ ਇਹ ਬਾਤ ਜਿਹੜੀ ਏ ਉਚਾਰਨ ਕੀਤੀ ਹੈ।
ਕਹਿਤ ਮਹਿਤ ਕੀ ਮਹਿਤ ਹੈ ਸਾਖੀ, ਨਹੀਂ ਅਲਪ ਤੇ ਜਾਵਹਿ ਪਾਖੀ।
ਕਹਿੰਦੇ ਨੇ ਵੱਡੇ ਪੁਰਖ ਜਿਹੜੇ ਹੁੰਦਾ ਨੇ ਨਾ, ਉਹਨਾਂ ਦੀ ਸਾਖੀ ਵੱਡੀ ਹੁੰਦੀ ਏ, ਔਰ ਆਮ ਮਨੁੱਖ ਜਿਹੜੇ ਨੇ ਉਹ ਇਹਨੂੰ ਨਹੀਂ ਸਮਝ ਸਕਦੇ ਹਨ।
ਸ੍ਰੀ ਨਾਨਕ ਇਤਿਹਾਸ ਪੁਨੀਤਾ, ਗ੍ਰੰਥ ਅਨੁਸਾਰ ਕਥੀ ਮੈਂ ਰੀਤਾ।
ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਇਤਿਹਾਸ ਜਿਹੜਾ ਨਾ ਉਹ ਬੜਾ ਪਾਕ ਔਰ ਪਵਿੱਤਰ ਹੈ, ਔਰ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰੀਤੀ ਅਨੁਸਾਰ ਹੀ ਮੈਂ ਇਹ ਕਥਾ ਜਿਹੜੀ ਹੈ ਨਾ ਇਹਨੂੰ ਬਿਆਨ ਕੀਤਾ ਹੈ।
ਪੁੰਨ ਗੁਰਦਾਸ ਪਇਓ ਜੋ ਭਾਈ, ਕਸ਼ਵਕ ਕੀਨ ਜੇ ਗੁਰੂ ਵਡਾਈ।
ਕਹਿੰਦੇ ਨੇ ਜੋ ਭਾਈ ਸਾਹਿਬ ਭਾਈ ਗੁਰਦਾਸ ਹੋਏ ਨੇ, ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੀ ਬਹੁਤ ਵਡਿਆਈ ਜੋ ਹੈ ਉਹ ਕੀਤੀ ਹੈ।
ਸ੍ਰੀ ਅਰਜਨ ਕੀ ਰਹਿਤ ਹਜੂਰਾ, ਸਿੱਖੀ ਅਧਿਕ ਪ੍ਰੇਮ ਵਰਤ ਪੂਰਾ।
ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹਜ਼ੂਰ ਉਹ ਰਹਿੰਦੇ ਸਨ, ਔਰ ਉਹ ਪੂਰਨ ਗੁਰਸਿੱਖ ਸਨ, ਸਿੱਖੀ ਦੇ ਵਿਚ ਉਹ ਪੂਰਨ ਸਨ।
ਸ੍ਰੀ ਗੁਰ ਅਰਜਨ ਜਿਹ ਕੀ ਬਾਣੀ, ਬਰ ਦੀਨੋ ਅਸਬਿਦ ਗਤ ਦਾਨੀ।
ਔਰ ਉਹਨਾਂ ਦੀ ਬਾਣੀ ਨੂੰ ਸੁਣ ਕੇ ਹੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹ ਵਰ ਦਿੱਤਾ ਸੀ ਕਿ ਜਿਹੜਾ ਇਸ ਨੂੰ ਪਿਆਰ ਨਾਲ ਪੜੇਗਾ,
ਪੜੇ ਪ੍ਰੇਮ ਕਰਕੇ ਸਿੱਖ ਜੋ, ਸਿੱਖੀ ਕੋ ਪ੍ਰਾਪਤ ਹੋਵੇ ਸੋ।
ਕਹਿੰਦੇ ਨੇ ਵੀ ਇਹਨਾਂ ਦੀ ਬਾਣੀ ਨੂੰ ਭਾਵ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਜਿਹੜਾ ਵੀ ਪ੍ਰੇਮ ਦੇ ਨਾਲ ਪੜੇਗਾ ਉਹ ਸਿੱਖੀ ਨੂੰ ਪ੍ਰਾਪਤ ਹੋਵੇਗਾ, ਭਾਵ ਉਹ ਸਿੱਖੀ ਤੋਂ ਪੂਰਨ ਤੌਰ ਤੇ ਜਾਣੂ ਹੋ ਜਾਏਗਾ, ਉਹਦਾ ਲੋਕ ਪਰਲੋਕ ਸਵਰੇਗਾ।
ਤੇ ਅਨੁਸਾਰ ਕਥੀ ਮੈਂ ਗਾਥਾ, ਤੇ ਕੀ ਸਾਖ ਸੁਣੋ ਹਿਤ ਸਾਥਾ।
ਕਹਿੰਦੇ ਨੇ ਕਿ ਜਿਸ ਅਨੁਸਾਰ ਮੈਂ ਇਹ ਗਾਥਾ ਬਿਆਨ ਕੀਤੀ ਹੈ ਉਹਨਾਂ ਦੀ ਸਾਖੀ ਬੜੇ ਪਿਆਰ ਨਾਲ ਸੁਣੋ।
ਸ੍ਰੀ ਗੁਰੂ ਗੋਬਿੰਦ ਸਿੰਘ ਹਜ਼ੂਰੀ ਮਨੀ ਸਿੰਘ ਭਇਓ ਗਤ ਰੂਰੀ।
ਕਹਿੰਦੇ ਨੇ ਫਿਰ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰ ਇੱਕ ਬਹੁਤ ਪਿਆਰੇ ਸਿੱਖ ਨੇ ਜਿਨ੍ਹਾਂ ਦਾ ਨਾਮ ਭਾਈ ਸਾਹਿਬ ਭਾਈ ਮਨੀ ਸਿੰਘ ਹੈ ਔਰ ਕਹਿੰਦੇ ਨੇ ਮਨੀ ਸਿੰਘ ਭਇਓ ਗਤ ਰੂਰੀ ਕਹਿੰਦੇ ਨੇ ਉਹਨਾਂ ਦੀ ਉਹ ਬਹੁਤ ਹੀ ਸੁੰਦਰ ਗਤੀ ਵਾਲੇ ਭਾਵ ਬਹੁਤ ਪਿਆਰ ਵਾਲੇ ਨਾਮ ਬਾਣੀ ਵਿਚ ਰੰਗੇ ਹੋਏ ਸਿੱਖ ਸਨ।
ਜਿਹ ਸਿਰ ਲੋ ਸਿੱਖੀ ਨਿਰਵਾਹੀ ਤੇ ਅਨੁਸਾਰ ਕਥਾ ਮੈਂ ਪ੍ਰਾਹੀ।
ਉਹਨੇ ਕਹਿੰਦੇ ਨੇ ਕਿ ਉਹਨਾਂ ਨੇ ਜਿਹੜੀ ਸਿੱਖੀ ਏ ਉਹ ਅਸਵਾਸਾਂ ਤੱਕ ਆਪਣੇ ਸਿਰ ਤੱਕ ਸਿੱਖੀ ਨੂੰ ਜਿਹੜਾ ਉਹ ਨਿਭਾਇਆ ਹੈ।
ਪ੍ਰਿਥਮੇ ਸੁਣੋ ਗ੍ਰੰਥ ਕੀ ਸਾਖੀ ਹਿਰਦੇ ਮਹਿ ਸ਼ਰਧਾ ਦਿੜ ਰਾਖੀ।
ਔਰ ਪਹਿਲਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਜੋ ਗਵਾਹੀ ਹੈ ਇਸ ਨੂੰ ਸੁਣੋ ਔਰ ਹਿਰਦੇ ਵਿਚ ਕਹਿੰਦੇ ਨੇ ਪੂਰਨ ਤੌਰ ਤੇ ਦ੍ਰਿੜਤਾ ਜਿਹੜੀ ਏ ਸ਼ਰਧਾ ਰੱਖੋ।
ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ।
ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੰਬੰਧ ਵਿਚ ਇਹ ਪਾਵਨ ਬਚਨ ਮਹੱਲੇ ਤੀਜੇ ਕੇ ਉਹਦੇ ਚ ਭੱਟ ਸਾਹਿਬਾਨ ਉਸਤਤ ਕਰਦੇ ਨੇ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਨਾਰਾਇਣ ਦਾ ਰੂਪ ਨੇ ਔਰ ਉਹ ਜੱਗ ਦੇ ਵਿਚ ਵਿਚਰ ਰਹੇ ਨੇ ਇਹ ਮਨੁੱਖਾ ਦੇਹੀ ਧਾਰਨ ਕਰਕੇ।
ਨਿਰੰਕਾਰ ਆਕਾਰ ਜੋਤ ਜਗ ਮੇ ਮੰਡਲ ਕਰਿਓ।
ਔਰ ਕਹਿੰਦੇ ਨੇ ਨਿਰੰਕਾਰ ਦੀ ਜਿਹੜੀ ਜੋਤ ਹੈ ਉਹ ਇਸ ਜੱਗ ਦੇ ਵਿਚ ਜਗਮਗ ਹੋ ਰਹੀ ਹੈ ਚਾਨਣ ਕਰ ਰਹੀ ਹੈ।
ਜਹ ਕਹਿ ਤਹ ਭਾਰ ਪੂਰ ਸ਼ਬਦ ਦੀਪਕ ਦੀਪਾਇਓ।
ਕਹਿੰਦੇ ਨੇ ਉਹ ਪਰਮਾਤਮਾ ਹਰ ਥਾਂ ਤੇ ਭਰਪੂਰ ਹੋ ਰਿਹਾ ਹੈ ਉਸ ਨੇ ਗੁਰਦੇਵ ਜੀ ਨੇ ਉਸੇ ਦੇ ਨਾਮ ਦਾ ਦੀਵਾ ਜਿਹੜਾ ਇਹ ਜਗਤ ਵਿਚ ਜਗਾਇਆ ਹੈ।
ਜਹ ਸਿਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ।
ਜਿਹੜਾ ਗੁਰੂ ਜੀ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ ਕਹਿੰਦੇ ਨੇ ਉਸ ਨੂੰ ਗੁਰੂ ਜੀ ਆਪਣੇ ਚਰਨਾਂ ਵਿਚ ਮਿਲਾ ਲੈਂਦੇ ਹਨ।
ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ।
ਕਹਿੰਦੇ ਨੇ ਕਿ ਬੜਾ ਪਿਆਰਾ ਬਚਨ ਕਰ ਰਹੇ ਨੇ ਭੱਟ ਸਾਹਿਬਾਨ। ਉਹ ਕਹਿੰਦੇ ਨੇ ਕਿ ਲੈਣੇ ਅੰਗਦ ਨੇ ਅਮਰਦਾਸ ਸਮੇਤ ਗੁਰੂ ਨਾਨਕ ਨਿਰਮਲ ਪੰਥ ਵਿਚ ਜਨਮ ਲਿਆ ਹੈ।
ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ।
ਔਰ ਕਹਿੰਦੇ ਨੇ ਕਿ ਪਹਿਲਾਂ ਤੇ ਇਹ ਜੋ ਹੈ ਕਿ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੁਆ। ਫਿਰ ਗੁਰੂ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋਆ। ਇਹ ਪੰਕਤੀਆਂ ਜਿਹੜੀਆਂ ਨੇ ਇਹਦੇ ਵਿਚ ਕਹਿੰਦੇ ਨੇ ਕਿ ਹੇ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਸੀਂ ਇਕ ਜਹਾਜ਼ ਹੋ ਤੇ ਜਨਮ ਜਨਮਾਂਤਰਾਂ ਤੋਂ ਕਹਿੰਦੇ ਨੇ ਮੈਂ ਤੇਰੇ ਚਰਨਾਂ ਦੀ ਪਨਾਹ ਚਾਹੁੰਦਾ ਹਾਂ ਕਿ ਮੈਂ ਹਮੇਸ਼ਾ ਤੁਹਾਡੇ ਚਰਨਾਂ ਦੇ ਵਿਚ ਹੀ ਟਿਕਿਆ ਰਵਾਂ।
ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ।
ਕਹਿੰਦੇ ਨੇ ਕਿ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ। ਕਹਿੰਦੇ ਨੇ ਸਤਯੁਗ ਦੇ ਵਿਚ ਤੁਸੀਂ ਆਪ ਹੀ ਬਾਵਣ ਅਵਤਾਰ ਬਣ ਕੇ ਆਨੰਦ ਲਿਆ ਔਰ ਰਾਜੇ ਬਲ ਨੂੰ ਠੱਗਿਆ ਅਤੇ ਉਨ੍ਹਾਂ ਨੂੰ ਠੱਗਣਾ ਵੀ ਚੰਗਾ ਲੱਗਾ ਹੈ।
ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ।
ਔਰ ਤ੍ਰੇਤੇ ਵਿਚ ਵੀ ਪਾਤਸ਼ਾਹ ਤੁਸੀਂ ਆਪ ਹੀ ਰਾਮ ਦੇ ਰੂਪ ਵਿਚ ਇਸ ਜਗਤ ਵਿਚ ਆਏ।
ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ।
ਔਰ ਦੁਆਪਰ ਦੇ ਵਿਚ ਵੀ ਤੁਸੀਂ ਕ੍ਰਿਸ਼ਨ ਜੀ ਦੇ ਰੂਪ ਵਿਚ ਆਏ ਜਿਹੜਾ ਮੁਰ ਦੈਂਤ ਨੂੰ ਮਾਰਿਆ ਔਰ ਕੰਸ ਨੂੰ ਵੀ ਮੁਕਤ ਕੀਤਾ ਹੈ।
ਉਗਰ ਸੈਨ ਕੋ ਰਾਜ ਭੈ ਭਗਤ ਹੈ ਜਨ ਦੀਓ।
ਔਰ ਉਗਰ ਸੈਨ ਜੋਸ ਨੂੰ ਵੀ ਤੁਸੀਂ ਰਾਜ ਪਾਤਸ਼ਾਹੀ ਬਖਸ਼ਿਸ਼ ਕੀਤੀ ਹੈ ਔਰ ਪਵਿੱਤਰ ਪੁਰਸ਼ ਭੈ ਰਹਿਤ ਉਸ ਨੂੰ ਦਰਜਾ ਦਿੱਤਾ ਹੈ।
ਕਲਯੁਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ।
ਤੇ ਕਲਯੁਗ ਦੇ ਵਿੱਚ ਤੁਸੀਂ ਪਰਮ ਪਿਆਰੇ ਗੁਰੂ ਨਾਨਕ ਅੰਗਦ ਤੇ ਅਮਰਦਾਸ ਕਿਹਾ ਜਾਂਦਾ ਹੈ।
ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ।
ਇਹ ਗੁਰੂ ਨਾਨਕ ਦਾ ਜੋ ਰਾਜ ਹੈ ਨਾ, ਇਹ ਪੂਜਨੀਕ ਹੈ, ਅਵਨਾਸ਼ੀ ਹੈ, ਅਹਿਲ ਹੈ। ਔਰ ਇਹ ਕਹਿੰਦੇ ਨੇ ਕਿ ਆਦ ਪ੍ਰਭੂ ਦਾ ਅਜਿਹਾ ਹੀ ਹੁਕਮ ਹੋਇਆ ਹੈ, ਫਰਮਾਇਓ, ਉਨ੍ਹਾਂ ਦਾ ਹੁਕਮ ਹੈ ਮਾਲਕ ਦਾ। ਔਰ ਇਹ ਰਾਜ ਜਿਹੜਾ ਇਹ ਜੁਗੋ ਜੁਗ ਅਟਲ ਹੈ।
ਇਤਿਆਦਕ ਸ੍ਰੀ ਗ੍ਰੰਥ ਮੈਂ ਲਿਖੇ ਸਵਈਏ ਵਰਿੰਦ।
ਇਸੇ ਤਰ੍ਹਾਂ ਹੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਹੋਰ ਵੀ ਬਹੁਤ ਸਾਰੇ ਸਵਈਏ ਜਿਹੜੇ ਨੇ ਉਹ ਅੰਕਿਤ ਕੀਤੇ ਗਏ ਹਨ।
ਨਿਰੰਕਾਰ ਆਕਾਰ ਭੇ ਸ੍ਰੀ ਗੁਰ ਆਨੰਦ ਅਕੰਦ।
ਔਰ ਕਹਿੰਦੇ ਨੇ ਕਿ ਇਹ ਗੁਰੂ ਨਾਨਕ ਦੇ ਮਹਾਰਾਜ ਜਿਹੜੇ ਆਨੰਦ ਦੇ ਦਾਤੇ ਹਨ ਔਰ ਉਹ ਆਪ ਨਿਰੰਕਾਰ ਦਾ ਰੂਪ ਇਸ ਜਗਤ ਵਿਚ ਆਏ ਹਨ।
ਮੋਹਰ ਮੂਹੂ ਸ੍ਰੀ ਗ੍ਰੰਥ ਕਹਾ ਸੋ ਤੁਮ ਸਾਚ ਕੇ ਝੂਠੋ ਲਹਾ।
ਔਰ ਕਹਿੰਦੇ ਨੇ ਕਿ ਇਸੇ ਤਰ੍ਹਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਹੈ ਸੱਚੇ, ਪਰ ਤੁਸੀਂ ਵਿੱਚ ਕਈ ਗੱਲਾਂ ਜਿਹੜੀਆਂ ਮੈਂ ਤੇ ਉਥੋਂ ਲਈਆਂ ਪਰ ਤੁਸੀਂ ਉਨ੍ਹਾਂ ਨੂੰ ਝੂਠ ਸਮਝ ਲਿਆ।
ਵਾਕ ਗ੍ਰੰਥ ਕੋ ਸਾਚ ਸੋ ਮਨ ਹੈ।
ਕਹਿੰਦੇ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਇਹ ਬਚਨ ਨੇ ਇਹਨਾਂ ਨੂੰ ਜਿਹੜਾ ਸੱਚ ਕਰਕੇ ਮੰਨਦਾ ਹੈ।
ਨਾਨਕ ਹਰ ਅਵਤਾਰ ਪਛਾਣ ਹੈ।
ਉਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਪਰਮਾਤਮਾ ਦਾ ਹੀ ਰੂਪ ਜਿਹੜਾ ਉਹ ਜਾਣਦੇ ਹਨ।
ਸ੍ਰੀ ਅਰਜਨ ਕੇ ਰਹਿਤ ਅਗਾਰੀ।
ਜਿਹੜੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਨਾਲ ਹਮੇਸ਼ਾ ਰਹਿੰਦੇ ਸਨ।
ਭਇਓ ਗ੍ਰੰਥ ਕੋ ਜੌਨ ਲਿਖਾਰੀ।
ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਹੱਥੀ ਲਿਖਿਆ ਹੈ।
ਤਾਂ ਕੀ ਕਹੀ ਸੁਣੋ ਅਬ ਸਾਖੀ।
ਉਨ੍ਹਾਂ ਦੀ ਉਚਾਰਣ ਕੀਤੀ ਹੋਈ ਸਾਖੀ ਜਿਹੜੀ ਹੈ ਉਹਨੂੰ ਹੁਣ ਸਰਵਣ ਕਰੋ।
ਸ੍ਰੀ ਗੁਰਦਾਸ ਨਾਮ ਜਿਉ ਪਾਖੀ।
ਉਨ੍ਹਾਂ ਦਾ ਨਾਮ ਸਾਖੀ ਵਿਚ ਭਾਈ ਸਾਹਿਬ ਭਾਈ ਗੁਰਦਾਸ ਆਉਂਦਾ ਹੈ। ਰਚਨਾ ਹੀ ਕੀਤੀ ਹੈ।
ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ।
ਕਹਿੰਦੇ ਨੇ ਕਿ ਨਿਰੰਕਾਰ ਪ੍ਰਭੂ ਨੇ ਗੁਰੂ ਨਾਨਕ ਦਾ ਸਰੂਪ ਜਿਹੜਾ ਉਹ ਧਾਰਨ ਕੀਤਾ ਹੈ।
ਗੁਰ ਅੰਗਦ ਗੁਰ ਅੰਗ ਤੇ ਗੰਗੋ ਜਾਣ ਤਰੰਗ ਉਠਾਇਆ।
ਜਿਵੇਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣੇ ਅੰਗ ਲਾ, ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਆਪਣੇ ਅੰਗ ਲਾ ਕੇ ਗੁਰੂ ਅੰਗਦ ਦੇ ਬਣਾਏ, ਇਸ ਤਰ੍ਹਾਂ ਜਿਵੇਂ ਗੰਗਾ ਤੋਂ ਗੰਗਾ ਦੀਆਂ ਲਹਿਰਾਂ ਬਣਦੀਆਂ ਹਨ।
ਅਮਰਦਾਸ ਗੁਰ ਅੰਗਦ ਜੋਤ ਸਰੂਪ ਚਲਤ ਵਰਤਾਇਆ।
ਔਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੋਂ ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਉਹ ਜੋਤ ਉਹਨਾਂ ਦੇ ਵਿਚ ਅੱਗੇ ਵਿਚਰੀ ਹੈ।
ਗੁਰ ਅਮਰ ਹੋ ਗੁਰ ਰਾਮਦਾਸ ਅਨਹਦ ਨਦ ਹੋ ਸ਼ਬਦ ਸੁਣਾਇਆ।
ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਅਨਹਦ ਨਾਦ ਜਿਹੜਾ ਉਹ ਸੁਣਾਇਆ ਹੈ।
ਰਾਮਦਾਸ ਹੋ ਅਰਜਨ ਗੁਰੂ ਦਰਸ਼ਨ ਦਰਪਨ ਵਿਚ ਦਿਖਾਇਆ।
ਇਸੇ ਤਰ੍ਹਾਂ ਹੀ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਇਸ ਤਰ੍ਹਾਂ ਸਰੂਪ ਜਿਵੇਂ ਕੋਈ ਸ਼ੀਸ਼ੇ ਦੇ ਵਿਚ ਪਾਤਸ਼ਾਹ ਜੀ ਦਾ ਸਰੂਪ ਨਜ਼ਰ ਆਉਂਦਾ ਹੋਵੇ, ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵਿਚੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਸਵਰੂਪ ਨਜ਼ਰ ਆਉਂਦਾ ਹੈ।
ਹਰ ਗੋਬਿੰਦ ਗੁਰ ਅਰਜਨ ਹੋ ਗੁਰ ਗੋਬਿੰਦ ਨਾਉ ਸਦਾਇਆ।
ਇਸੇ ਤਰ੍ਹਾਂ ਹੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਤੋਂ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੇ ਗੋਬਿੰਦ ਨਾਉ ਆਪਣਾ ਸਦਾਇਆ, ਪਰਮਾਤਮਾ ਦਾ ਰੂਪ ਹੀ ਉਨ੍ਹਾਂ ਨੂੰ ਜਾਣਿਆ ਗਿਆ ਹੈ।
ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿਚ ਪ੍ਰਗਟੀ ਆਇਆ।
ਔਰ ਕਹਿੰਦੇ ਨੇ ਕਿ ਗੁਰੂ ਮੂਰਤ ਗੁਰੂ ਦਾ ਸ਼ਬਦ ਹੈ, ਜਿਹੜਾ ਸਾਧ ਸੰਗਤ ਦੇ ਵਿੱਚ ਉਹ ਪ੍ਰਗਟ ਹੁੰਦਾ ਹੈ। ਗੁਰੂ ਦਾ ਦਰਸ਼ਨ ਕਰਨਾ ਤੇ ਸ਼ਬਦ ਹੈ, ਸ਼ਬਦ ਦੇ ਵਿੱਚੋਂ ਹੀ ਗੁਰੂ ਦਾ ਦਰਸ਼ਨ ਹੋਵੇਗਾ, ਸ਼ਬਦ ਦੇ ਵਿੱਚੋਂ ਹੀ ਪਰਮਾਤਮਾ ਦਾ ਦਰਸ਼ਨ ਹੋਵੇਗਾ। ਇਸੇ ਕਰਕੇ ਆਪਾਂ ਪੜ੍ਹਨੇ ਆ ਕਿ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੈ। ਜਿਹੜਾ ਵੀ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਉਸ ਨੂੰ ਪ੍ਰਾਪਤੀ ਸ਼ਬਦ ਦੇ ਵਿੱਚੋਂ ਹੋਵੇਗੀ, ਉਹ ਸ਼ਬਦ ਦੇ ਨਾਲ ਜੁੜਨਾ ਹੋਵੇਗਾ।
ਪੈਰੀ ਪਾਏ ਸਭ ਜਗਤ ਤਰਾਇਆ,
ਔਰ ਸਾਰਾ ਜਗਤ ਜਿਹੜਾ ਸੀ ਉਹ ਚਰਨਾਂ ਦੇ ਨਾਲ ਜੁੜ ਗਏ ਔਰ ਸਾਰੇ ਜਗਤ ਨੂੰ ਤਾਰ ਦਿੱਤਾ ਹੈ।
ਔਰ ਲਿਖਿਓ ਬਹੁਤੇ ਸਥਾਨਾਂ,
ਹੋਰ ਵੀ ਕਈ ਥਾਵਾਂ ਤੇ ਇਸ ਤਰ੍ਹਾਂ ਲਿਖਿਆ ਹੈ।
ਪੜ੍ਹ ਕਰ ਗੁਣ ਲੇਵ ਉਹ ਮਤਵਾਨਾ,
ਜਿਸ ਨੂੰ ਬੁੱਧੀਮਾਨ ਲੋਕ ਪੜ੍ਹ ਕੇ ਤੇ ਗੁਣ ਪ੍ਰਾਪਤ ਕਰਦੇ ਨੇ, ਵਿਚਾਰ ਕਰਦੇ ਹਨ।
ਬਹੁਰ ਜਨਕ ਰਾਜਾ ਅਵਤਾਰਾ,
ਔਰ ਕਹਿੰਦੇ ਨੇ ਕਿ ਰਾਜੇ ਅਵਤਾਰ ਬਹੁਤ ਜਿਹੜੇ ਨੇ ਜਨਕ ਵਰਗੇ ਅਵਤਾਰ ਹੋਇਆ ਹੈ।
ਐਸੇ ਲਿਖਿਓ ਗ੍ਰੰਥ ਮਜਾਰਾ,
ਫਿਰ ਕਹਿੰਦੇ ਨੇ ਕਿ ਐਸਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੈ ਕਿ ਜਿਵੇਂ ਕ੍ਰਿਸ਼ਨ ਦਾ ਅਵਤਾਰ, ਰਾਮ ਚੰਦਰ ਦਾ ਅਵਤਾਰ, ਇਸੇ ਤਰ੍ਹਾਂ ਹੀ ਜਨਕ ਦੇ ਵਿੱਚ ਵੀ ਪਾਠ ਸਾਹਿਬ ਪੰਡਿਤ ਕਹਿੰਦੇ ਨੇ ਕਿ ਹੇ ਗੁਰੂ ਨਾਨਕ ਤੁਸੀਂ ਆਪ ਹੀ ਹੋ, ਸਾਰੇ ਥਾਵਾਂ ਤੇ ਹੁਣ ਨਹੀਂ ਪਹਿਲਾਂ ਤੋਂ ਹੀ ਤੁਸੀਂ ਵਿਚਰ ਰਹੇ। ਇਹ ਜੋਤ ਇਹ ਗੁਰੂ ਨਾਨਕ ਇਸੇ ਕਰਕੇ ਕਹਿੰਦੇ ਨੇ ਕਿ ਪ੍ਰਗਟ ਹੋਏ। ਪ੍ਰਗਟ ਉਹ ਚੀਜ਼ ਹੁੰਦੀ ਹੈ ਜਿਹੜੀ ਪਹਿਲਾਂ ਹੈ, ਜਿਹੜੀ ਪਹਿਲਾਂ ਤੁਰੀ ਆਉਂਦੀ ਹੈ ਨਾ, ਉਹ ਚੀਜ਼ ਪ੍ਰਗਟ ਹੁੰਦੀ ਹੈ। ਉਹ ਪੈਦਾ ਨਹੀਂ ਹੋਈ, ਉਹ ਪ੍ਰਗਟ ਹੋਈ। ਪਹਿਲਾਂ ਹੈ ਸਹੀ ਸੀ ਪਰ ਪ੍ਰਗਟ ਹੋਈ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਦੇ ਪਾਤਸ਼ਾਹ ਜੀ ਇਹ ਪ੍ਰਗਟ ਹੋਏ ਹਨ।
ਸੋ ਉਪਮਾ ਹੈ ਤੇ ਕੀ ਦਈ,
ਕਹਿੰਦੇ ਨੇ ਉਨ੍ਹਾਂ ਦੀ ਅਜਿਹੀ ਉਪਮਾ ਜਿਹੜੀ ਦਿੱਤੀ ਗਈ ਹੈ,
ਯੋਗ ਭੋਗ ਦੋਨੋ ਸਮ ਕਈ,
ਜਿਨ੍ਹਾਂ ਵਾਸਤੇ ਯੋਗ ਤੇ ਭੋਗ ਇੱਕ ਹੁੰਦਾ ਸੰਸਾਰੀ, ਇੱਕ ਹੁੰਦਾ ਜੋਗੀ, ਇੱਕ ਹੁੰਦਾ ਭੋਗੀ। ਆਪਾਂ ਸਾਰੇ ਜਿਹੜੇ ਆ ਆਪਾਂ ਭੋਗੀ ਆ। ਜੋਗੀ ਤੋਂ ਭਾਵ ਹੁੰਦਾ ਜਿਹੜਾ ਜੁੜ ਗਿਆ ਹੋਇਆ, ਜਿਹੜਾ ਜੁੜਿਆ ਹੋਇਆ ਉਹ ਜੋਗੀ ਹੈ। ਸੰਸਾਰੀ ਬੰਦਾ ਜਿਹੜਾ ਉਹ ਭੋਗੀ ਹੈ। ਜੋਗੀ ਹਰ ਚੀਜ਼ ਨੂੰ ਜੋੜ ਕੇ ਵੇਖਦਾ ਤੇ ਭੋਗੀ ਹਰ ਚੀਜ਼ ਨੂੰ ਖੰਡ ਖੰਡ ਕਰਕੇ ਵੇਖ, ਉਹ ਵੱਖ ਕਰਕੇ ਵੇਖ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਉਹ ਜੋਗੀਆਂ ਦੇ ਵਿੱਚ ਵੀ, ਜੋਗ ਵਿੱਚ ਵੀ ਤੇ ਭੋਗ। ਗੁਰੂ ਨਾਨਕ ਦਾ ਘਰ ਐਸਾ ਹੈ, ਜਿਹੜੇ ਲੋਕ ਕਰਤਾਰੀ ਸਨ ਉਹ ਕਹਿੰਦੇ ਸਨ ਕਿ ਉਹ ਸੰਸਾਰੀ ਨਹੀਂ ਹੋ ਸਕਦੇ, ਜਿਹੜੇ ਸੰਸਾਰੀ ਲੋਕ ਸਨ ਉਹ ਕਰਤਾਰੀ ਨਹੀਂ ਸਨ ਹੋ ਸਕਦੇ। ਇਸੇ ਕਰਕੇ ਜਿਹੜੇ ਆਪਣੇ ਆਪ ਨੂੰ ਕਰਤਾਰੀ ਅਖਵਾਉਂਦੇ ਸਨ ਨਾ ਜੀ, ਉਹਨਾਂ ਨੇ ਘਰ ਬਾਰ ਤਿਆਗ ਦੇਣੇ ਤੇ ਉਹਨਾਂ ਬਾਹਰ ਜਾ ਕੇ ਤੇ ਬੰਦਗੀ ਦੇ ਵਿੱਚ ਜੁੜ ਜਾਣਾ। ਪਰ ਮੈਂ ਕਈ ਵਾਰੀ ਬੇਨਤੀ ਕਰਨਾ ਕਿ ਤਿਆਗ ਕੁਝ ਨਾ ਕਰ ਸਕੇ। ਜੇ ਉਹਨਾਂ ਨੇ ਘਰ ਤਿਆਗ ਦਿੱਤਾ ਤੇ ਉਹ ਡੇਰਾ ਬਣਾ ਕੇ ਕਿਤੇ ਬਹਿ ਗਏ, ਜੇ ਉਹਨਾਂ ਨੇ ਬੱਚਿਆਂ ਦਾ ਤਿਆਗ ਕੀਤਾ ਤੇ ਚੇਲੇ ਬਣਾ ਕੇ ਬਹਿ ਗਏ, ਫਿਰ ਪੇਟ ਦੀ ਭੁੱਖ ਨੂੰ ਮਿਟਾਉਣ ਵਾਸਤੇ ਉਹਨਾਂ ਨੂੰ ਆ ਕੇ ਗ੍ਰਿਸ਼ਤੀਆਂ ਦੇ ਬੂਹੇ ਤੇ ਮੰਗਣਾ ਪਿਆ। ਉਹ ਗ੍ਰਿਸ਼ਤੀਆਂ ਨੂੰ ਬੜਾ ਮਾੜਾ ਸਮਝਦੇ ਸਨ, ਨੀਵਾਂ ਸਮਝਦੇ ਸਨ। ਜਿਹੜੇ ਗ੍ਰਿਸ਼ਤੀ ਲੋਕ ਸਨ ਨਾ, ਇਹ ਮਾਇਕ ਤੌਰ ਤੇ ਬੜੇ ਅੱਗੇ ਲੰਘ ਗਏ, ਪਰ ਪਰਮਾਤਮਾ ਦੀ ਕੀਰਤੀ ਤੋਂ ਇਹ ਟੁੱਟ ਗਏ, ਇਸ ਪਾਸਿਓਂ ਇਹ ਪਿੱਛੇ ਰਹਿ ਗਏ। ਤੇ ਫਿਰ ਇਹਨਾਂ ਨੂੰ ਆਪਣੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨੂੰ ਮਿਟਾਉਣ ਵਾਸਤੇ ਉਹਨਾਂ ਦੇ ਬੂਹਿਆਂ ਤੇ ਜਾ ਕੇ, ਉਹਨਾਂ ਦੇ ਡੇਰਿਆਂ ਤੇ ਜਾ ਕੇ ਮੱਥੇ ਰਗੜਨੇ ਪਏ ਕਿ ਬਾਬਾ ਜੀ ਤੁਹਾਡੀ ਕੀਤੀ ਘਾਲ ਕਮਾਈ ਚੋਂ ਸਾਡੇ ਤੇ ਵੀ ਕਿਰਪਾ ਕਰੋ, ਸਾਡੇ ਤੇ ਵੀ ਕੋਈ ਬਖਸ਼ਿਸ਼ ਕਰੋ। ਤੇ ਜਿਹੜੇ ਉਹ ਲੋਕ ਕਰਤਾਰੀ ਸਨ ਉਹ ਉਂਝ ਤਾਂ ਪ੍ਰਭੂ ਦੇ ਮਾਰਗ ਤੇ ਅੱਗੇ ਲੰਘ ਗਏ, ਪਰ ਪੇਟ ਦੀ ਭੁੱਖ ਮਿਟਾਉਣ ਵਾਸਤੇ ਉਹ ਵੀ ਗ੍ਰਿਸ਼ਤੀਆਂ ਦੇ ਬੂਹੇ ਤੇ ਆ ਕੇ ਖੜੇ ਹੋ ਗਏ ਮੰਗਣ। ਉਹਨਾਂ ਨੂੰ ਵੀ ਅਲੱਖ ਜਗਾਣੀ ਪਈ ਉਹਨਾਂ ਦੇ ਬੂਹਿਆਂ ਤੇ ਆ ਕੇ। ਤਾਂ ਹੀ ਤੇ ਬਾਬਾ ਫਰੀਦ ਜੀ ਨੇ ਬਚਨ ਕੀਤਾ ਸੀ, ਕਹਿੰਦੇ ਨੇ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ, ਤ੍ਰਿਗ ਤਿੰਨਾ ਦਾ ਜੀਵਿਆ ਕਿੰਨਾ ਵਡਾਣੀ ਆਸ। ਕਹਿੰਦੇ ਨੇ ਤਰਕਾਰ ਹੈ ਐਸੇ ਲੋਕਾਂ ਦੇ ਜੀਵਨ ਤੇ ਜਿਹੜੇ ਵਡਾਣੀ ਆਸ, ਬਗਾਨੀ ਆਸ ਲਾ ਕੇ ਬੈਠੇ, ਸੰਸਾਰੀ ਕਰਤਾਰੀਆਂ ਦੀ ਆਸ ਤੇ ਕਰਤਾਰੀ ਸੰਸਾਰੀਆਂ ਦੀ ਆਸ ਤੇ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਹਿੰਦੇ ਨੇ ਉਹਨਾਂ ਨੇ ਐਸਾ ਮਾਰਗ ਦਿੱਤਾ ਕਿ ਮੇਰਾ ਸਿੱਖ ਉਹ ਹੋਏਗਾ ਜਿਹੜਾ ਸੰਸਾਰੀ ਵੀ ਹੋਵੇਗਾ ਤੇ ਕਰਤਾਰੀ ਵੀ ਹੋਵੇਗਾ। ਮੇਰਾ ਸਿੱਖ ਗ੍ਰਿਸ਼ਤ ਦੇ ਵਿੱਚ ਰਹਿੰਦਿਆਂ ਗ੍ਰਿਸ਼ਤ ਦੇ ਵਿੱਚ ਰਹਿੰਦਿਆਂ ਉਦਾਸ ਹੋਏਗਾ, ਉਹ ਜੰਗਲਾਂ ਦੇ ਵਿੱਚ ਨਹੀਂ ਜਾਏਗਾ। ਤੇ ਰਾਜੇ ਜਨਕ ਬਾਰੇ ਵੀ ਆਪਾਂ ਪੜ੍ਹਨੇ ਆ ਕਿ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸ। ਰਾਜ ਭਾਗ ਵੀ ਕੋਲ ਹੈ ਲੇਕਿਨ ਫਿਰ ਵੀ ਮਾਇਆ ਦੇ ਵਿੱਚ ਹੁੰਦਿਆਂ ਵੀ ਉਦਾਸ ਨੇ, ਪਕੜ ਨਹੀਂ, ਮਾਇਆ ਦੀ ਪਕੜ ਨਹੀਂ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮਾਰਗ ਦਿੱਤਾ ਤੇ ਕਹਿੰਦੇ ਨੇ ਕਿ ਹੇ ਭਾਈ, ਉਹ ਰਾਜੇ ਜਨਕ ਦਾ ਜਦੋਂ ਵੇਲਾ ਸੀ ਨਾ ਉਦੋਂ ਵੀ ਗੁਰੂ ਨਾਨਕ ਆਪ ਹੀ ਪੈ ਵਿਚਰਦੇ ਸਨ, ਉਹ ਆਪ ਹੀ ਸਨ ਜਿਹੜੇ ਗੁਰਮੁਖ ਮਾਇਆ ਵਿੱਚ ਉਦਾਸ। ਉਸ ਵੇਲੇ ਵੀ ਉਹ ਮਾਲਕ ਉਹਦੇ ਰੂਪ ਵਿੱਚ ਵਿਚਰ ਰਹੇ ਸਨ।
ਜਿਉਂ ਗ੍ਰਹਿਸਤ ਮੈਂ ਜਨਕ ਉਦਾਸੀ,
ਜਿਵੇਂ ਗ੍ਰਿਸ਼ਤੀ ਹੁੰਦਿਆਂ ਵੀ ਰਾਜਾ ਜਨਕ ਜਿਹੜਾ ਉਹ ਉਦਾਸ ਹੈ। ਸਾਨੂੰ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਰੇ ਜਨ ਐਸੋ ਕਰ ਸੰਨਿਆਸਾ, ਇਸ ਤਰ੍ਹਾਂ ਦਾ ਸੰਨਿਆਸੀ ਹੋ। ਤੈਨੂੰ ਇਹ ਨਹੀਂ ਕਿ ਤੂੰ ਸੰਨਿਆਸੀਆਂ ਵਾਲੇ ਕੱਪੜੇ ਪਾ ਕੇ ਤੇ ਤੂੰ ਤੁਰਿਆ ਫਿਰੇ, ਕੋਈ ਨੰਗੇ ਪੈਰੀ ਤੁਰਿਆ ਫਿਰੇ, ਕੋਈ ਤਨ ਤਪਾਈ ਜਾ ਰਿਹਾ, ਕੋਈ ਠਾਰ ਰਿਹਾ। ਕਹਿੰਦੇ ਨਹੀਂ, ਐਸੋ ਕਰ ਸੰਨਿਆਸਾ ਬਨ ਸਹਿ ਸਦਨ ਸਭੈ ਸਭੈ ਕਰ ਸਮਝੋ ਮਨ ਹੀ ਮਾਏ ਉਦਾਸਾ। ਕਹਿੰਦੇ ਨੇ ਕਿ ਤੂੰ ਇਸ ਘਰ ਨੂੰ ਹੀ ਜੰਗਲ ਸਮਝਣਾ, ਉਦਿਆਨ ਸਮਝਣਾ ਤੇ ਮਨ ਕਰਕੇ ਉਦਾਸ ਹੋਣਾ। ਇਹ ਨਹੀਂ ਕਿ ਉਦਾਸ ਹੋ ਕਿ ਤੂੰ ਜੰਗਲਾਂ ਚ ਤੁਰਿਆ ਫਿਰੇ। ਕਹਿੰਦੇ ਨਹੀਂ, ਤੂੰ ਮਨ ਕਰਕੇ ਉਦਾਸ ਹੋਣਾ। ਸਤਿਗੁਰੂ ਜੀ ਸਾਨੂੰ ਇਹ ਪ੍ਰੇਰਨਾ ਕਰਦੇ ਨੇ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਜਿਉਂ ਗ੍ਰਿਸ਼ਤ ਮੈਂ ਜਨਕ ਉਦਾਸੀ, ਜਿਵੇਂ ਗ੍ਰਿਸ਼ਤੀ ਹੁੰਦਿਆਂ ਵੀ ਰਾਜਾ ਜਨਕ ਉਦਾਸ ਹੈ,
ਤਿਉਂ ਸ੍ਰੀ ਨਾਨਕ ਭੇ ਸੁਖ ਰਾਸੀ।
ਇਸੇ ਤਰ੍ਹਾਂ ਹੀ ਸੁੱਖਾਂ ਦੀ ਖਾਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੀ ਹਨ।
ਇਸੀ ਹੇਤ ਤੇ ਦੂਸਰ ਚਰਨਾ,
ਇਸੇ ਤਰ੍ਹਾਂ ਹੀ ਦੂਜੇ ਪ੍ਰਸੰਗ ਵਿਚ ਵੀ ਵੇਖੋ,
ਖੋਲ ਅਰਥ ਨੀਕੀ ਵਿਦ ਵਰਨਾ,
ਅਰਥ ਖੋਲ ਕੇ ਬੜੇ ਸੋਹਣੇ ਤਰੀਕੇ ਨਾਲ ਉਹਦਾ ਵਰਣਨ ਕੀਤਾ ਗਿਆ ਹੈ।
ਰਹੇ ਜਗਤ ਜਲ ਪਦਮ ਵਿਚਾਰ,
ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਤਰ੍ਹਾਂ ਜਗਤ ਦੇ ਵਿਚ ਰਹਿ ਰਹੇ ਨੇ ਜਿਵੇਂ ਕਮਲ ਦਾ ਫੁੱਲ ਜਿਹੜਾ ਉਹ ਪਾਣੀ ਦੇ ਵਿਚ ਨਿਰਲੇਪ ਰਹਿੰਦਾ। ਇਸੇ ਤਰ੍ਹਾਂ ਹੀ ਸੰਸਾਰ ਵਿਚ ਰਹਿੰਦਿਆਂ ਹੋਇਆ ਗੁਰੂ ਨਾਨਕ ਦੇ ਪਾਤਸ਼ਾਹ ਜੀ ਵੀ ਨਿਰਲੇਪ ਹਨ।
ਯਾ ਤੇ ਕਰ ਲੀਜੈ ਨਿਰਧਾਰ,
ਔਰ ਕਹਿੰਦੇ ਨੇ ਇਸੇ ਤਰ੍ਹਾਂ ਹੀ ਨਿਰਣਾ ਕਰਕੇ ਇਸ ਗੱਲ ਨੂੰ ਤੁਸੀਂ ਵਿਚਾਰ ਕਰਕੇ ਸਮਝ ਲਵੋ।
ਅਤ ਉਦਾਰ ਇਹੋ ਨਿਰਭਤ ਹੈ ਭਇਓ ਇੰਦਰ ਅਵਤਾਰ,
ਔਰ ਕਹਿੰਦੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਧਾਰ ਚਿੱਤ ਰਾਜੇ ਹਨ, ਜਿਵੇਂ ਕਿ ਇੰਦਰ ਦਾ ਅਵਤਾਰ ਸੀ। ਇੰਦਰ ਦੀ ਤਰ੍ਹਾਂ ਗੁਰੂ ਨਾਨਕ ਦੇ ਪਾਤਸ਼ਾਹ ਵੀ ਬਹੁਤ ਉਧਾਰ ਚਿੱਤ ਇਸ ਸੰਸਾਰ ਵਿਚ ਵਿਚਰ ਰਹੇ ਹਨ।
ਐਸੇ ਉਪਮਾ ਔਰ ਲਖੋ ਜਨਕ ਹੈ ਕੀ ਸੁਖਕਾਰ,
ਔਰ ਕਹਿੰਦੇ ਨੇ ਕਿ ਇਸ ਤਰ੍ਹਾਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਉਪਮਾ ਇਸੇ ਤਰ੍ਹਾਂ ਹੀ ਸੁਖਦਾਈ ਹੈ ਜਿਵੇਂ ਜਨਕ ਦਾ ਅਵਤਾਰ ਆਇਆ ਸੀ।
ਸੁਨਤ ਸਰੋਤਾ ਹਰਖਤ ਪਏ ਮਨ ਸੰਦੇਹ ਮਿਟਾਏ,
ਹੁਣ ਜਿਹੜੇ ਸਰੋਤੇ ਸਨ ਉਹ ਮਨ ਵਿਚ ਪ੍ਰਸੰਨ ਹੋ ਗਏ ਔਰ ਉਹਨਾਂ ਦਾ ਸਾਰਾ ਜਿਹੜਾ ਸੀ ਨਾ ਸ਼ੰਕੇ ਉਹ ਨਿਵਿਰਤ ਹੋ ਗਏ ਹਨ, ਮਿਟ ਗਏ ਹਨ।
ਭਇਓ ਧਿਆਏ ਪੂਰਨ ਅਵੈ ਪੜਤ ਸੁਨਤ ਸੁਖਦਾਏ,
ਔਰ ਕਹਿੰਦੇ ਨੇ ਕਿ ਹੇ ਭਾਈ, ਹੁਣ ਜਿਹੜਾ ਇਹ ਅਧਿਆਇ ਹੈ ਇਹ ਸੰਪੂਰਨ ਹੋ ਗਿਆ ਤੇ ਜਿਹੜੇ ਵੀ ਇਸ ਅਧਿਆਇ ਨੂੰ ਪੜਨਗੇ ਸੁਣਨਗੇ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਇਸੇ ਤਰ੍ਹਾਂ ਭਾਈ ਗੁਰੂ ਨਾਨਕ ਦੇ ਪਾਤਸ਼ਾਹ ਇਸ ਜਗਤ ਦੇ ਵਿਚ ਉਸ ਪਰਮਾਤਮਾ ਦਾ ਰੂਪ ਇਸ ਜਗਤ ਦੀ ਕਲਿਆਣ ਕਰਨ ਵਾਸਤੇ ਆਏ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਅਗਲਾ ਪ੍ਰਸੰਗ ਕੱਲ ਦੇ ਦੀਵਾਨ ਵਿਚ ਆਪ ਜੀ ਨਾਲ ਸਾਂਝਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।